जी वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोल रचना है कविता, उस दे कुछ अंश विचों आप जी नूं पढ़ के सुना रहे हाँ, तां जो सानू चाह उठे उन्हां दियां लिखतां पढ़न दा। कविता किस नूं कहिंदे हन? प्यार विच मोए होए बंदियां दे मिठे बचन कविता हन। प्यार विच मोए बंदियां दे मिठे बचन कविता हन। कविता किवें उदे आउंदी है? जिवें सूरज नीले समुंदर विच डुब के उपर आउंदा है ते सारे समुंदर दी डोब उदे चढ़ाव विच डलकदी है, तिवें कवि दे दिल समुंदर दी रंगण नाल डलकदी कविता उदे आउंदी है। हाँ जी, कवि दे दिल समुंदर दी रंगण नाल डलकदी कविता उदे हुंदी है। एक अनंत दी द्रव्यता विच घुलिया होया कोई अलाप है ते ओ कदी कदी सदियां विच एक वेरी एक अचंबा कर देण वाली, सुतियां दे रूह जगाण वाली कोई इलाही सुर दी छेड़ है ते ओ दिल नू खिच पाउंदी है। जिस तरह एक हरनी मूँह उच्चा करके विछड़े साथी दी आवाज़ नू सुनदी है ते बहबल हुंदी है, ਤਿਵੇਂ ਹੀ ਕਵੀ ਦੇ ਦਿਲ ਦੀ ਆਵਾਜ਼ ਸਦੀਆਂ ਦੇ ਕੰਨ ਖੜ੍ਹੇ ਕਰ ਦਿੰਦੀ ਹੈ, ਸੁਰਤ ਨੂੰ ਖਿੱਚ ਪਾਉਂਦੀ ਹੈ। ਕਵੀ ਦੇ ਦਿਲ ਦੀ ਆਵਾਜ਼ ਸੁਰਤ ਨੂੰ ਖਿੱਚ ਪਾਉਂਦੀ ਹੈ ਅਤੇ ਕੜਾਕਾ ਦੇ ਕੇ ਸੁਰਤ ਨੂੰ ਮਾਮੂਲੀ ਧਰਥੀ ਉਠਾ ਕੇ ਉੱਚਾ ਕਰਕੇ ਅਣਡਿੱਠੇ ਗਗਨਾਂ ਉੱਚੇ ਦਮਕ ਦੇ ਗਗਨਾਂ ਵਿੱਚ ਸਥਿਤੀ ਦੇ ਦਿੰਦੀ ਹੈ। ਇਹ ਮਿੱਟੀ ਘੱਟਾ, ਇਹ ਕਾਲਾਪਣ, ਖੱਪ, ਕ੍ਰਿਜ, ਇਹ ਧੂੜ ਲਿਬੜੀ ਅਣਨਾਤੀ ਜਿਹੀ ਮਾਦੀ ਭਾਰੀ ਹਾਲਤ ਨੂੰ ਸਾਫ਼ ਸੁਥਰਾ ਕਰਕੇ ਹਲਕਾ ਫੁੱਲ ਕਰ ਦਿੰਦੀ ਹੈ। ਜਿਸਮ ਥੀ ਉਠਾ ਬੰਦੇ ਨੂੰ ਰੂਹ ਵਿੱਚ ਕਾਇਮ ਕਰ ਦਿੰਦੀ ਹੈ। ਬਸ ਐਸੀ ਕਵਿਤਾ ਦੀ ਆਵਾਜ਼ ਹੈ। ਇੱਕ ਥਾਂ ਹੋਰ ਲਿਖਦੇ ਹਨ, ਕਵਿਤਾ ਜੀਵਨ ਰੰਗ ਹੈ। ਇਸ ਇੱਕ ਸੱਤਰ ਲਈ ਵਰਿਆਂ ਬੱਧੀ ਬਿਰਹਾਂ ਦੀ ਝੀਣੀ ਬਾਣ ਬਰਖਾ ਸਹਿਣੀ ਪੈਂਦੀ ਹੈ। ਸਾਰੀ ਉਮਰ ਬੀਤ ਜਾਏ ਤੇ ਇੱਕ ਪੱਕੇ ਫਲ ਵਾਂਗ ਕੋਈ ਬਚਨ ਕਹੇ। ਹਾਂਜੀ, ਸਾਰੀ ਉਮਰ ਬੀਤ ਜਾਏ ਤੇ ਇੱਕ ਪੱਕੇ ਫਲ ਵਾਂਗ ਕੋਈ ਬਚਨ ਕਹੇ। ਉਸ ਵਿੱਚ ਸਾਰੀ ਉਮਰ ਦੀ ਸੁਰਤ ਦਾ ਤਜਰਬਾ ਗਾ ਉੱਠਦਾ ਹੈ ਤੇ ਉਸ ਬਚਨ ਵਿੱਚ ਰੂਹ ਦੀ ਸਾਰੀ ਤਾਕਤ ਆਉਂਦੀ ਹੈ। ਤੇ ਭਾਵੇਂ ਇਹ ਕਵਿਤਾ ਅਕਲ ਨੂੰ ਨਾ ਵੀ ਉਕਸਾਵੇ ਪਰ ਰੂਹ ਦੀ ਪਾਲਣਾ ਕਰਦੀ ਹੈ, ਸੁਤੀਆਂ ਕਲਾਂ ਨੂੰ ਜਗਾਉਂਦੀ ਹੈ, ਦਿਲ ਦੇ ਦੀਵੇ ਬਾਲਦੀ ਹੈ ਅਤੇ ਢੱਠਿਆਂ ਨੂੰ ਆਸਰਾ ਦਿੰਦੀ ਹੈ। ਸਿਦਕ ਆਪ ਮੁਹਾਰਾ ਆਉਂਦਾ ਹੈ, ਬਿਨਾਂ ਦਲੀਲਾਂ ਦੇ ਅਤੇ ਅਕਲੀ ਸਮਝੌਤਿਆਂ ਦੇ ਸਹਿਜ ਸੁਭਾਅ ਇਹ ਪ੍ਰਤੀਤ ਆਉਂਦਾ ਹੈ ਕਿ ਇਹ ਸੱਚ ਹੈ। ਅਤੇ ਜਦ ਇਹੋ ਜਿਹੇ ਵਚਨਾਂ ਨੂੰ ਮੁੜ ਪੜ੍ਹੀਏ ਉਹ ਸਦਾ ਨਵੀਂ ਚਮਕ ਅਤੇ ਉਜਲਤਾ ਰੂਹ ਨੂੰ ਦਿੰਦੇ ਹਨ। ਹਾਂਜੀ, ਅਤੇ ਜਦ ਇਹੋ ਜਿਹੇ ਵਚਨਾਂ ਨੂੰ ਮੁੜ ਪੜ੍ਹੀਏ ਉਹ ਸਦਾ ਨਵੀਂ ਚਮਕ ਅਤੇ ਉਜਲਤਾ ਰੂਹ ਨੂੰ ਦਿੰਦੇ ਹਨ। ਬਿਪਤਾ ਵੇਲੇ ਉਹਨਾਂ ਨੂੰ ਮੁੜ ਛੋਣ 'ਤੇ ਦਿਲ ਕਰਦਾ ਹੈ ਅਤੇ ਉਹਨਾਂ ਵਚਨਾਂ ਦੇ ਪਾਠ ਵਿੱਚ ਰੂਹਾਂ ਨੂੰ ਆਰਾਮ ਮਿਲਦਾ ਹੈ। ਇੱਕ ਥਾਂ ਹੋਰ ਲਿਖਿਆ ਹੈ, ਪ੍ਰਹਿਲਾਦ ਸਾਧ ਬਚਨਾਂ ਦੇ ਸਿਮਰਨ ਵਿੱਚ ਵਲੇਟਿਆ ਕੱਜਿਆ ਅਤੇ ਉਸ ਰੱਛਿਆ ਨੂੰ ਪਾ ਕੇ ਜਦ ਬਲਦੀ ਅੱਗ ਵਿੱਚ ਗਿਆ ਅੱਗ ਠੰਡੀ ਹੋ ਗਈ। ਇਹ ਅਸਰ ਸੁੱਚੀ ਕਵਿਤਾ ਦਾ ਹੈ। ਜਦ ਉਹ ਸਾਡੇ ਨਾਲ ਹੋਵੇ ਤਦ ਆਸਾ ਤ੍ਰਿਸ਼ਨਾ ਵਿੱਚ ਜਲਦੇ ਜਗਤ ਵਿੱਚ ਰਹਿੰਦੇ ਹੋਏ ਵੀ ਅਸੀਂ ਠੰਡੇ ਅਤੇ ਹਲਕੇ ਅਤੇ ਦੈਵੀ ਅਵਸਥਾ ਵਿੱਚ ਦਿਨ ਸੋਹਣੇ ਕੱਟ ਸਕਦੇ ਹਾਂ। ਅਤੇ ਇਹੋ ਜਿਹੀ ਇਲਾਹੀ ਕਵਿਤਾ ਕੌਣ ਪੜ੍ਹ ਸਕਦੇ ਹਨ? ਕਵਿਤਾ ਦੇ ਕਰਤਾ ਤਾਂ ਇਲਾਹੀ ਲੋਕ ਹੋਏ ਪਰ ਕਵਿਤਾ ਦੇ ਪਾਠ ਕਰਨ ਵਾਲਿਆਂ ਦੇ ਦਿਲ ਵਿੱਚ ਸਥਾਈ ਭਾਵ, ਨਮਰਤਾ, ਮਿੱਠਤ, ਗਰੀਬੀ, ਤਿਆਗ, ਵੈਰਾਗਯ ਅਤੇ ਚਾਹ ਮਿਲਵਾਂ ਹੋਣਾ ਲੋੜੀਂਦਾ ਹੈ। ਹਾਂਜੀ, ਕਵਿਤਾ ਦਾ ਪਾਠ ਕਰਨ ਵਾਲੇ ਕਿਹੋ ਜਿਹੇ ਹੋਣੇ ਚਾਹੀਦੇ ਹਨ? ਕਵਿਤਾ ਦੇ ਕਰਤਾ ਤਾਂ ਇਲਾਹੀ ਲੋਕ ਹੋਏ ਪਰ ਕਵਿਤਾ ਦੇ ਪਾਠ ਕਰਨ ਵਾਲਿਆਂ ਦੇ ਦਿਲ ਵਿੱਚ ਸਥਾਈ ਭਾਵ, ਦਇਆ, ਨਮਰਤਾ, ਮਿੱਠਤ, ਗਰੀਬੀ, ਤਿਆਗ, ਵੈਰਾਗਯ ਅਤੇ ਚਾਹ ਮਿਲਵਾਂ ਹੋਣਾ ਲੋੜੀਂਦਾ ਹੈ। ਕਵਿਤਾ ਪੜ੍ਹਨ ਵਾਲਿਆਂ ਦੇ ਦਿਲ ਇੱਕ ਵਗਦੇ ਚਸ਼ਮੇ ਵਾਂਗ ਸਦਾ ਠੰਡ ਅਤੇ ਨਿਰਮਲ ਲੋੜੀਏ। ਕਵੀ ਦੇ ਮਿੱਠੇ ਬਚਨਾਂ ਦਾ ਪਾਠ ਤਦ ਕਰ ਸਕਦੇ ਹਾਂ ਜਦ ਖੁਦਗਰਜ਼ੀ, ਕਸ਼ਮਕਸ਼, ਵੈਰ ਵਿਰੋਧ ਅਤੇ ਦੁਨੀਆਦਾਰੀ ਦੀਆਂ ਕਮੀਨੀਆਂ ਘਬਰਾਟਾਂ ਦਾ ਘਟਾ ਦਿਲ ਥੀ ਸਾਫ਼ ਹੋ ਚੁੱਕਿਆ ਹੋਵੇ, ਅੱਖ ਵਿੱਚ ਕੋਈ ਜਵਾਲਾ ਲਿਸ਼ਕਾਂ ਮਾਰਦੀ ਹੋਵੇ, ਦਿਲ ਵਿੱਚ ਬਿਹਬਲਤਾ ਹੋਵੇ, ਹੱਥ ਪੈਰ ਅਚਲ ਚਾਅ ਵਿੱਚ ਚੰਚਲ ਹੋਣ ਅਤੇ ਰੂਹ ਕਿਸੇ ਮੌਤ ਵਰਗੇ ਪਿਆਰ ਵਿੱਚ ਖਿੱਚਿਆ ਹੋਵੇ। ਜਿਹੜੇ ਇਸ ਦੁਨੀਆ ਦੇ ਕੂੜੇ ਠੋਸ ਪਦਾਰਥਾਂ ਨੂੰ ਸੱਚ ਵੇਖ ਰਹੇ ਹਨ, ਉਹਨਾਂ ਦੇ ਉਹ ਨੈਣ ਨਹੀਂ ਹਨ ਜੋ ਕਵੀ ਨੂੰ ਪਛਾਣ ਸਕਣ। ਹਾਂਜੀ, ਜਿਹੜੇ ਇਸ ਦੁਨੀਆ ਦੇ ਕੂੜੇ ਠੋਸ ਪਦਾਰਥਾਂ ਨੂੰ ਸੱਚ ਵੇਖ ਰਹੇ ਹਨ, ਉਹਨਾਂ ਦੇ ਉਹ ਨੈਣ ਨਹੀਂ ਹਨ ਜੋ ਕਵੀ ਨੂੰ ਪਛਾਣ ਸਕਣ। ਫਰਕ ਦੇਖੋ, ਇਹਨਾਂ ਲਈ ਤਾਂ ਦਿਸਣ ਪਿਸਣ ਦੇ ਝਮੇਲੇ ਸੱਚ, ਅਤੇ ਕਵੀ ਲਈ ਇਹ ਸਭ ਕੂੜ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕਵੀ ਦਾ ਸੱਚ ਇਹ ਨਹੀਂ ਹੈ। ਉਹ ਹੈ ਸੱਚ ਤਾਂ ਪਰਜਾਣੀਏ ਜਾਂ ਸੱਚ ਤਰੇ ਪਿਆਰ, ਨਾਉ ਸੁਣ ਮਨ ਰਹਿਸੀਏ ਤਾਂ ਪਾਵੇ ਮੁਖ ਦੁਆਰ। ਖੁੱਲ੍ਹੇ ਲੇਖ ਕਿਤਾਬ ਵਿੱਚ ਅੰਕਿਤ ਹੈ। ਸੁਆਬ ਜੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਪੂਰੀ ਕਿਤਾਬ ਨੂੰ ਲਿਜਾ ਕੇ ਉਸਦਾ ਆਨੰਦ ਵੀ ਮਾਣੀਏ ਅਤੇ ਉਸ ਤੋਂ ਸੇਧ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।